नमस्कार, ए आकाशवाणी है। खबरां इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी ने कहा कि पिछले 11 सालों में भारत ने एक अजिहा शासन मॉडल विकसित किया है जो पारदर्शी, जवाबदेह ते नागरिक केंद्रित है। आज श्री मोदी नवी दिल्ली में एमएस स्वामीनाथन शताब्दी अंतरराष्ट्रीय सम्मेलन का उद्घाटन करेंगे। भारत ने अमरीका वालों इस खिलाफ लाए गए 25% वाधू महसूल से प्रतिक्रम देंद कहा कि यह कार्रवाई अनुचित, अन्यायपूर्ण, तर्कहीन है। चोण कमिशन ने राष्ट्रीय जनता दल के नेता तेजस्वी यादव को 2 वोटर आईडी कार्ड रखने के मामले में एक बार फिर नोटिस जारी किया है। भारत की अन्नू राणी ने पोलैंड अंतरराष्ट्रीय विस्लाव मानियक मेमोरियल अथलैटिक्स चैंपियनशिप जैवलिन थ्रो मुकाबले में सोने का तमगा जीता है। प्रधानमंत्री नरेंद्र मोदी ने कहा कि पिछले 11 सालों में भारत ने एक अजिहा शासन मॉडल विकसित किया है जो पारदर्शी, जवाबदेह ते नागरिक केंद्रित है। कल नवी दिल्ली के कर्तव्य पथ विखे एक जनतक समागम विच बोलदे श्री मोदी ने कहा कि भारत एक संपूर्ण दृष्टिकोण नाल आकार ले रहा है जिथे विकास हर इलाके तक पहुंच रहा है। उन्होंने कहा कि देश विच 30,000 तो वध पंचायती इमारतां, गरीबां लई 4 करोड़ तो वध मकान ते 390 मैडिकल कॉलेज बनाए गए ने।
गरीबों के लिए 4 करोड़ से ज्यादा पक्के घर भी बनाए गए हैं। यहाँ नेशनल वॉर मेमोरियल बना है, पुलिस मेमोरियल बना है, तो देश में 300 से ज्यादा नए मेडिकल कॉलेज भी बनाए गए हैं। यहाँ भारत मंडपम बना है, तो देश में 1300 से ज्यादा नए अमृत भारत रेलवे स्टेशन भी बनाए जा रहे हैं।
प्रधानमंत्री ने लोगों को भारत को दुनिया की तीजी सब तो वड्डी अर्थव्यवस्था बनाने और मेक इन इंडिया ते आत्मनिर्भर भारत की सफलता की कहानी लिखने का सद्दा दिता।
इन्हीं भवनों से विकसित भारत का सपना साकार होगा। ये लक्ष्य हम सबके प्रयासों से ही पूरा होगा। हमें मिलकर भारत को दुनिया की तीसरी सबसे बड़ी इकोनॉमी बनाना है। हमें मिलकर मेक इन इंडिया और आत्मनिर्भर भारत की सक्सेस स्टोरी लिखनी है। हमारा संकल्प होना चाहिए हम अपनी और देश की प्रोडक्टिविटी को स्केल अप करेंगे।
श्री मोदी ने कहा कि कर्तव्य भवन एक आधुनिक कंपलैक्स है, इस वक्त मंत्रालयों के विभागों एक छत हेठ लिया के शासन बेहतर बनाने तैयार किया गया है। प्रधानमंत्री ने कहा कि पहला कर्तव्य भवन पूरा होया है ते कई होर कर्तव्य भवनों का निर्माण तेजी नाल चल रहा है। प्रधानमंत्री ने कहा कि इस नाल लोड़ीदियां सहूलतां उपलब्ध होणगियां, समुची कुशलता वधेगी ते सरकार किराए ते खर्च किए जा रहे 1500 करोड़ रुपए की भी बचत कर सकेगी। श्री मोदी ने कहा कि इस इमारत का नाम बहुत सोच विचार तो बाद कर्तव्य भवन रखा गया सी। इह नाम देश के लोकतंत्र ते संविधान दीआं मूल कदरां कीमतां नूं दर्शाउंदा है। प्रधानमंत्री नरेंद्र मोदी अज नवी दिल्ली विच भारतीय खेतीबाड़ी खोज परिषद ICAR पूसा विखे एमएस स्वामीनाथन शताब्दी अंतरराष्ट्रीय सम्मेलन का उद्घाटन करेंगे। इस मौके श्री मोदी लोगों को संबोधन करेंगे ते भोजन ते शांति लई पहला एमएस स्वामीनाथन पुरस्कार भी प्रदान करेंगे। कानफ्रेंस का विशा एवरग्रीन रेवोल्यूशन द पाथवे टू बायो हैपीनैस है, जो कि सारे लिए भोजन यकीनी बनाने प्रति प्रोफेसर एमएस स्वामीनाथन के जीवन भर के समर्पण को दर्शाता है। यह पुरस्कार एमएस स्वामीनाथन रिसर्च फाउंडेशन और वर्ल्ड अकैडमी ऑफ साइंसिस वालों एमएस स्वामीनाथन की विरासत का सम्मान करने शुरू किया जा रहा है। यह अंतरराष्ट्रीय पुरस्कार विकासशील देशों के उन व्यक्तियों को मानता देगा जिन्होंने कमजोर और हाशिए से पे भाईचारे लिए भोजन सुरक्षा को बेहतर बनाने और जलवायु न्याय, समानता और शांति को आगे बढ़ाने में योगदान पाया है। राष्ट्रपति द्रौपदी मुर्मू अज नवी दिल्ली में 11वें राष्ट्रीय हथखड़ी दिवस समारोह की प्रधानगी करेंगे। कपड़ा मंत्रालय के इस समारोह का उद्देश्य भारत के जीवंत हथखड़ी सैक्टर ते देश के पेंडू अर्थचारे ते सभ्याचारक पछाण विच इस दे योगदान का सम्मान करना है। इस समागम विच देश भर तों लगभग 650 बुनकर, विदेशी खरीददार, उगियां शख्सियतां, बरामदकार ते सीनियर सरकारी अधिकारी हिस्सा लेणगे। कपड़ा मंत्री गिरिराज सिंह, कपड़ा राज मंत्री पवित्र मारगरेटा ते कपड़ा मंत्रालय दे सकत्तर नीलन शम्मी राव भी इस समागम विच शामिल होणगे। समागम विच संत कबीर हथखड़ी अवार्ड ते राष्ट्रीय हथखड़ी अवार्ड वर्गे पुरस्कार भी प्रदान किए जाणगे। इह खबरां तुसीं आकाशवाणी तों सुण रहे हो। ਸਾਡਾ ਇੱਕ ਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਅਮਰੀਕਾ ਵੱਲੋਂ ਲਾਏ ਗਏ ਵਾਧੂ ਮਹਿਸੂਲ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਕਾਰਵਾਈ ਅਨੁਚਿਤ, ਅਨਿਆਂਪੂਰਨ ਤੇ ਤਰਕਹੀਣ ਹੈ। ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਤੇ 25% ਵਾਧੂ ਮਹਿਸੂਲ ਲਾਉਣ ਤੋਂ ਬਾਅਦ ਆਇਆ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਭਾਰਤ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਹਰ ਜ਼ਰੂਰੀ ਕਦਮ ਚੁੱਕੇਗਾ। ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਅਮਰੀਕਾ ਨੇ ਹਾਲ ਹੀ ਵਿਚ ਰੂਸ ਤੋਂ ਭਾਰਤ ਦੇ ਤੇਲ ਦਰਾਮਦ ਨੂੰ ਨਿਸ਼ਾਨਾ ਬਣਾਇਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਪਹਿਲਾਂ ਹੀ ਇਨ੍ਹਾਂ ਮੁੱਦਿਆਂ ਤੇ ਆਪਣੀ ਸਥਿਤੀ ਸਪਸ਼ਟ ਕਰ ਚੁੱਕਾ ਹੈ, ਜਿਸ ਵਿਚ ਇਹ ਤੱਥ ਵੀ ਸ਼ਾਮਲ ਹੈ ਕਿ ਦੇਸ਼ ਦੀ ਦਰਾਮਦ ਬਾਜ਼ਾਰ ਕਾਰਕਾਂ ਤੇ ਆਧਾਰਿਤ ਹੈ ਅਤੇ ਭਾਰਤ ਦੇ 1,40,00,000,000 ਲੋਕਾਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਸਮੁੱਚੇ ਉਦੇਸ਼ ਅਨੁਸਾਰ ਹੈ। ਮੰਤਰਾਲੇ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਕਿ ਅਮਰੀਕਾ ਨੇ ਭਾਰਤ ਤੇ ਉਨ੍ਹਾਂ ਕਦਮਾਂ ਲਈ ਵਾਧੂ ਮਹਿਸੂਲ ਲਾਉਣ ਦੀ ਚੋਣ ਕੀਤੀ ਹੈ ਜੋ ਕਈ ਹੋਰ ਦੇਸ਼ ਵੀ ਆਪਣੇ ਰਾਸ਼ਟਰੀ ਹਿੱਤਾਂ ਵਿਚ ਉਠਾ ਰਹੇ ਨੇ। ਭਾਰਤ ਤੇ ਰੂਸ ਨੇ ਆਪਣੀ ਰਣਨੀਤਿਕ ਭਾਈਵਾਲੀ ਅਤੇ ਸਨਅਤੀ ਅਤੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਦੋਵਾਂ ਧਿਰਾਂ ਨੇ ਖਣਨ ਸੈਕਟਰ ਦੇ ਉਪਕਰਨਾਂ, ਖੋਜ ਅਤੇ ਸਨਅਤੀ ਅਤੇ ਘਰੇਲੂ ਰਹਿੰਦ ਖੂੰਹਦ ਪ੍ਰਬੰਧਨ ਦੇ ਨਾਲ ਨਾਲ ਐਲੂਮੀਨੀਅਮ, ਖਾਦਾਂ ਅਤੇ ਰੇਲ ਆਵਾਜਾਈ ਵਿਚ ਸਮਰੱਥਾ ਨਿਰਮਾਣ ਅਤੇ ਤਕਨਾਲੋਜੀ ਤਬਾਦਲੇ ਵਿਚ ਵਧਦੇ ਹੋਏ ਸਹਿਯੋਗ ਦਾ ਸਵਾਗਤ ਕੀਤਾ ਹੈ। ਇਹ ਵਿਚਾਰ ਵਟਾਂਦਰਾ ਆਰਥਿਕ, ਵਿਗਿਆਨਕ, ਤਕਨੀਕੀ ਅਤੇ ਸਭਿਆਚਾਰਕ ਸਹਿਯੋਗ ਬਾਰੇ ਭਾਰਤ ਤੇ ਰੂਸ ਕਾਰਜ ਸਮੂਹ ਦੇ 11ਵੇਂ ਸੈਸ਼ਨ ਦੌਰਾਨ ਹੋਇਆ। ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨੇ ਕੱਲ ਭਾਰਤ ਰੂਸ ਰੱਖਿਆ ਅਤੇ ਸੁਰੱਖਿਆ ਸਹਿਯੋਗ ਬਾਰੇ ਚਰਚਾ ਕਰਨ ਲਈ ਸੀਨੀਅਰ ਰੂਸੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਸ੍ਰੀ ਡੋਵਾਲ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਕਾਰਨ ਭਾਰਤੀ ਸਮਾਨ ਤੇ ਡਿਊਟੀ ਵਿਚ 25% ਦਾ ਵਾਧਾ ਕੀਤਾ ਹੈ। ਇਹ ਦੌਰਾ ਭਾਰਤ ਅਤੇ ਰੂਸ ਵਿਚਕਾਰ ਸਹਿਯੋਗ ਤੇ ਕੇਂਦਰਿਤ ਹੈ। ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਤਰਾਲੀ ਅਤੇ ਹਰਸ਼ਿਲ ਇਲਾਕਿਆਂ ਵਿਚ ਅੱਜ ਸਵੇਰ ਤੋਂ ਹੀ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ਤੇ ਕੀਤੇ ਜਾ ਰਹੇ ਨੇ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਉੱਤਰਕਾਸ਼ੀ ਪਹੁੰਚ ਗਏ ਨੇ ਅਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਨੇ। ਸ੍ਰੀ ਧਾਮੀ ਨੇ ਕਿਹਾ ਕਿ SDRF, NDRF, ਫੌਜ, ITBP ਅਤੇ ਸਥਾਨਕ ਪ੍ਰਸ਼ਾਸਨ ਪੂਰੀ ਤਿਆਰੀ ਨਾਲ ਸਾਂਝੇ ਤੌਰ ਤੇ ਰਾਹਤ ਕਾਰਜਾਂ ਚ ਲੱਗਾ ਹੋਇਆ ਹੈ।
अभी हमारा प्रयास है कि सभी व्यवस्थाएं वहां पर फिर से जो है सुचारू हों, उसके लिए वहां DM और SP अब वहां पहुंच गए हैं। उन्होंने अपना कैंप भी, कार्यालय भी वहां पर खोल दिया है। वहां से सारी गतिविधियां चलेंगी, सारे लोग मिलकर इस आपदा से निकलेंगे। मेरा धनाली गांव फिर से जो है पहली स्थिति में आएगा, उसके लिए हम सब लोग प्रयास कर रहे हैं।
ਤਰਾਲੀ ਵਿਚ ਬੱਦਲ ਫਟਣ ਦੀ ਇਸ ਭਿਆਨਕ ਆਫਤ ਵਿਚ ਹੁਣ ਤੱਕ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ 50 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਨੇ। ਚੋਣ ਕਮਿਸ਼ਨ ਨੇ ਇੱਕ ਵਾਰ ਫਿਰ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੂੰ 2 ਵੋਟਰ ID ਕਾਰਡ ਰੱਖਣ ਦੇ ਮਾਮਲੇ ਵਿਚ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਤੇਜਸਵੀ ਯਾਦਵ ਵੱਲੋਂ 2 ਅਗਸਤ ਨੂੰ ਮੀਡੀਆ ਸਾਹਮਣੇ ਦਿਖਾਏ ਗਏ 2 ਵੋਟਰ ਕਾਰਡਾਂ ਨਾਲ ਸਬੰਧਤ ਵੇਰਵੇ ਮੰਗੇ ਨੇ। ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਪਟਨਾ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਆਪਣਾ ਪਛਾਣ ਪੱਤਰ ਦਿਖਾਇਆ ਸੀ। ਇਸ ਮਾਮਲੇ ਵਿਚ ਕਮਿਸ਼ਨ ਨੇ ਕਿਹਾ ਸੀ ਕਿ ਤੇਜਸਵੀ ਯਾਦਵ ਵੱਲੋਂ ਦਿਖਾਇਆ ਗਿਆ ਕਾਰਡ ਚੋਣ ਕਮਿਸ਼ਨ ਵੱਲੋਂ ਜਾਰੀ ਨਹੀਂ ਕੀਤਾ ਗਿਆ। ਇਸ ਦੌਰਾਨ RJD ਨੇ ਇਲਜ਼ਾਮ ਲਾਇਆ ਕਿ ਚੋਣ ਕਮਿਸ਼ਨ BJP ਦੇ ਇਸ਼ਾਰੇ ਤੇ ਅਜਿਹੇ ਮੁੱਦੇ ਉਠਾ ਰਿਹਾ। ਤੇਜਸਵੀ ਯਾਦਵ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਪਹਿਲਾਂ ਬਿਹਾਰ 'ਚ ਵੋਟਰ ਸੂਚੀਆਂ ਦੀ ਸੋਧ ਸਬੰਧੀ ਉਨ੍ਹਾਂ ਦੀ ਪਾਰਟੀ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਭਾਰਤ ਦੀ ਅਨੂ ਰਾਣੀ ਨੇ ਪੋਲੈਂਡ ਵਿਚ ਅੰਤਰਰਾਸ਼ਟਰੀ ਵਿਸਲਾਵ ਮਾਨੀਆਕ ਮੈਮੋਰੀਅਲ ਐਥਲੈਟਿਕ ਚੈਂਪੀਅਨਸ਼ਿਪ ਵਿਚ ਮਹਿਲਾ ਜੈਵਲਿਨ ਥਰੋ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਉਸ ਨੇ ਇਸ ਸੀਜ਼ਨ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ 62.59 meters ਤੇ ਨੇਜਾ ਸੁੱਟਿਆ। ਇਸ ਪ੍ਰਦਰਸ਼ਨ ਦੇ ਨਾਲ ਅਨੂ ਇਸ ਸੀਜ਼ਨ ਵਿਚ ਦੁਨੀਆ ਦੀਆਂ ਚੋਟੀ ਦੀਆਂ 15 ਮਹਿਲਾ ਜੈਵਲਿਨ ਥਰੋ ਵਿਚ ਸ਼ਾਮਲ ਹੋ ਗਈ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿਚ ਭਾਰਤ ਨੇ ਇਕ ਅਜਿਹਾ ਸ਼ਾਸਨ ਮਾਡਲ ਵਿਕਸਿਤ ਕੀਤਾ ਜੋ ਪਾਰਦਰਸ਼ੀ, ਜਵਾਬਦੇਹ ਤੇ ਨਾਗਰਿਕ ਕੇਂਦਰਿਤ ਹੈ। ਸ੍ਰੀ ਮੋਦੀ ਅੱਜ ਨਵੀਂ ਦਿੱਲੀ ਵਿਚ MS ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। ਭਾਰਤ ਨੇ ਅਮਰੀਕਾ ਵੱਲੋਂ ਇਸ ਖਿਲਾਫ਼ ਲਾਏ ਗਏ 25% ਵਾਧੂ ਮਹਿਸੂਲ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਕਾਰਵਾਈ ਅਨੁਚਿਤ, ਅਨਿਆਂਪੂਰਨ ਤੇ ਤਰਕਹੀਣ ਹੈ। ਚੋਣ ਕਮਿਸ਼ਨ ਨੇ RJD ਦੇ ਨੇਤਾ ਤੇਜਸਵੀ ਯਾਦਵ ਨੂੰ 2 ਵੋਟਰ ID ਕਾਰਡ ਰੱਖਣ ਦੇ ਮਾਮਲੇ ਵਿਚ ਇਕ ਵਾਰ ਫਿਰ ਨੋਟਿਸ ਜਾਰੀ ਕੀਤਾ ਹੈ। ਭਾਰਤ ਦੀ ਅਨੂ ਰਾਣੀ ਨੇ ਪੋਲੈਂਡ ਵਿਚ ਅੰਤਰਰਾਸ਼ਟਰੀ ਵਿਸਲਾਵ ਮਾਨੀਆਕ ਮੈਮੋਰੀਅਲ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਜੈਵਲਿਨ ਥਰੋ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।